जसवंत फिर बोलिया, जाओ जाके अपना काम करो। कामा बड़ी निम्रता नाल बोलिया, मालिक मैं पापी हाँ, पापी हाँ मैं। ये कहिंदा ते उत्तर ना उड़ीक दिया बौलिया होया, हाय ना तोड़, हाय ना तोड़। इहदे अंदरों भी आवाज निकल आई, करदा इस तरह वह घरों निकल आया। हुशियारपुरे दियां जूहां विच ही नस गया। मालक दा सारा कमरा, हाय ना तोड़, हाय ना तोड़, वजीर ना तोड़। पता नहीं क्यों कदी एक दीवार तो दूजी दीवार नूं ते दूजी कंध तो दूजी कंध नूं ई टकराउंदिआं गूंज पैदा हो रही सी, हाय ना तोड़। उहदे कन्नां विच वी गूंज पैंदी। उधर जिस वेले भाई देओ नूं खबर पहुंची, प्रशाद छक के चुड़ा कर रहे सन, सुनदे सार तुहां दे मूंह तों इह वाक निकले, तेरा किया मीठा लागे, हर नाम पदार्थ नानक मांगे हुक्म पाणा। ਇਹ ਕਹਿੰਦੇ ਬੜੇ ਧੀਰਜ ਤੇ ਹੌਸਲੇ ਨਾਲ ਸ਼ੁਕਰ ਸ਼ੁਕਰ ਕਰਦੇ ਉਸ ਫਲਦਾਰ ਖੱਤੇ ਵੱਲ, ਉਸ ਬਾਗ ਚਕੋਦਰੇ ਪਾਸ ਪਹੁੰਚੇ। ਸੱਚਮੁੱਚ ਚਕੋਦਰਾ ਹੈ ਨਹੀਂ ਸੀ, ਉਹ ਪਿਆਰ ਨਾਲ ਪਾਣੀ ਪਾਉਣ ਵਾਲੀ ਔਰ ਕਲਗੀ ਧਰ ਦੀ ਖਾਤਰ ਇੱਕ ਦੋ ਆਨੇ ਦੇ ਫਲ ਦੀ ਐਸੀ ਪਿਆਰ ਭਰੀ ਸੇਵਾ ਕਰਨ ਵਾਲੀ ਹੋਣ ਹਾਰ ਪੁੱਤਰੀ ਸੱਥਰ ਲੱਥੀ ਪਈ ਸੀ। ਕੋਈ ਹੋਸ਼ ਨਹੀਂ, ਸਵਾਸ ਅੱਤ ਤੇ ਮਾਂ, ਅੱਖਾਂ ਬੰਦ ਹਨ, ਸਰੀਰ ਠੰਡਾ ਠਾਰ, ਨਾੜ ਵੀ ਬੜੀ ਮੱਧਮ। ਪਿਤਾ ਨੇ ਇਹ ਕਹਿ ਕੇ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ। ਲਾਡਲੀ ਨੂੰ ਕੜਾਵੇ ਵਿੱਚ ਚੁੱਕ ਲਿਆ, ਆਪਣੀ ਕੁਟੀਆ ਵਿੱਚ ਲੈ ਗਏ। ਭਲਾ ਭਾਈ ਦਿਓ ਦੀ ਕੰਨਿਆਂ ਦਾ ਇਹ ਹਾਲ ਹੋਵੇ ਔਰ ਗੁੱਜਾ ਰਹਿ ਜਾਵੇ ਨਾ। ਇਹ ਖਬਰ ਨਿਕਲ ਗਈ ਸੀ ਔਰ ਇੱਕ ਵੈਦ ਰਾਜ ਜਿਨ੍ਹਾਂ ਨੂੰ ਭਾਈ ਜੀ ਦੇ ਸਤਸੰਗ ਨੇ ਧਰਮ ਦੀ ਰੰਗਤ ਚਾੜੀ ਸੀ, ਝਟਪਟ ਆ ਪਹੁੰਚੇ। ਇਹਨਾਂ ਨੇ ਕੁਝ ਤਦਬੀਰ ਕੀਤੀ, ਸਰੀਰ ਵਿੱਚ ਨਿੱਘ ਪਰਤਾਈ, ਨਾੜੀ ਵੀ ਠੀਕ ਹੋ ਗਈ ਪਰ ਅੱਖਾਂ ਨਹੀਂ ਖੁੱਲੀਆਂ। ਤੇ ਨੀਂਦ ਵਿੱਚ ਬੜਾਉਣ ਵਾਂਗੂ ਕਦੇ ਕਦੇ ਦਰਦਨਾਕ ਆਵਾਜ਼ ਆਵੇ, ਵੇ ਵੀਰ ਨਾ ਤੋੜ, ਹਾਏ ਨਾ ਤੋੜ। ਇਹ ਆਵਾਜ਼ ਸੀ ਕਿ ਕੋਈ ਅਰੂਪ ਛੁਰੀ ਸੀ। ਸੰਗਤ ਜੋ ਇਕੱਠੀ ਹੋਈ ਪਈ ਸੀ ਔਰ ਮਾਮਲਾ ਸੁਣ ਚੁੱਕੀ ਸੀ, ਬੇਅਖਤਿਆਰ ਸੱਜਲ ਨੇਤਰ ਹੋ ਗਏ। ਸਭ ਦੇ ਦਿਲਾਂ ਉੱਤੇ ਇਹਨਾਂ ਅੱਖਰਾਂ ਨੇ ਉਸ ਡੂੰਘੇ ਪ੍ਰੇਮ ਦਾ ਨਕਸ਼ਾ ਖਿੱਚ ਦਿੱਤਾ ਜੋ ਇਸ ਹੋਣਹਾਰ ਭੁਚੰਗਲ ਜੀ ਦੇ ਗੁਰੂ ਜੀ ਦੇ ਚਰਨਾਂ ਦਾ ਸੀ। ਇਹ ਛੋਟਾ ਜਿਹਾ ਪਰ ਪਵਿੱਤਰ ਹਿਰਦਾ ਇੱਕ ਨਿਰਮਲ ਜਲ ਦੀ ਸੋਤ ਸੀ ਜੋ ਆਪਣੇ ਨਿੱਕੇ ਵਿੱਤ ਦਾ ਸਾਰਾ ਕੁਛ ਦਰਿਆ ਰੂਪੀ ਗੁਰੂ ਵਿੱਚ ਅਰਪਣ ਕਰ ਰਿਹਾ ਸੀ। ਇਹ ਨਿੱਕਾ ਜਿਹਾ ਦਿਲ ਨਰਮ ਮੱਖਣ ਸੀ ਜਿਸਨੇ ਸੰਸਾਰ ਉਧਾਰ ਦੇ ਹਵਨ ਕੁੰਡ ਵਿੱਚ ਗੁਰੂ ਰੂਪੀ ਪ੍ਰੇਮ ਵਿੱਚ ਆਪਣਾ ਦਿਲ ਪਿਆਰ ਆਹੂਤੀ ਕਰ ਦਿੱਤਾ ਸੀ। ਉਸ ਨਿੱਕੇ ਜਿਹੇ ਪ੍ਰੇਮੀ ਹਿਰਦੇ ਦੇ ਵਰਣਨ ਕਰਨ ਲਈ ਵਿਸਥਾਰ ਦੀ ਲੋੜ ਹੈ, ਪਰ ਜੇ ਸੱਚੇ ਪ੍ਰੇਮ ਤੇ ਵੈਰਾਗ ਦਾ ਪ੍ਰਭਾਵ ਇੱਕ ਛਿਣ ਆਪਣੇ ਹਿਰਦੇ ਤੋਂ ਲੰਘ ਜਾਵੇ ਤਦ ਉਸ ਪ੍ਰੇਮ ਦੀ ਇਉਂ ਸਾਰੇ ਸਮਝ ਆਵੇ। ਜਿਸ ਤਰ੍ਹਾਂ ਨਿੱਕੀ ਜਿਹੀ ਦੂਰਬੀਨ ਦੇ ਸ਼ੀਸ਼ੇ ਨਾਲ ਨਾ ਦਿਸਕਣ ਵਾਲੇ ਤਾਰੇ ਦਿਸ ਪੈਂਦੇ ਹਨ, ਇਸ ਤਰ੍ਹਾਂ ਇਹ ਛੋਟੀ ਜਿਹੀ ਹਿਰਦੇ ਦੇ ਵਿੱਚ ਆਪਣਾ ਹਿਰਦਾ ਸਾਫ ਕਰਕੇ ਅਸੀਂ ਦੇਖ ਸਕਦੇ ਹਾਂ ਕਿ ਗੁਰੂ ਦੀ ਸ਼ਰਧਾ, ਗੁਰੂ ਪ੍ਰਤੀ ਸਮਰਪਣ ਕਿੰਨਾ ਵੱਡਾ ਹੈ। ਰਾਤ ਭਰ ਲੜਕੀ ਨੀਮ ਬਿਸੁੱਧ ਪਈ ਰਹੀ, ਸਰੀਰ ਤਪ ਰਿਹਾ। ਘੜੀ ਦੋ ਘੜੀ ਪਿੱਛੋਂ ਫਿਰ ਆਵਾਜ਼ ਦਰਦਨਾਕ ਹੋ ਕੇ ਨਿਕਲੇ, ਹਾਏ ਨਾ ਤੋੜ। ਮਾਤਾ ਪਿਤਾ ਬੜੇ ਭਰੋਸੇ ਵਾਲੇ ਸੀ, ਉਹਨਾਂ ਨੇ ਆਪਣੇ ਮਨ ਨੂੰ ਸ਼ੁਕਰ ਤੋਂ ਹਿੱਲਣ ਨਹੀਂ ਦਿੱਤਾ ਤੇ ਨਾ ਹੀ ਸੇਵਾ ਵਿੱਚ ਕਸਰ ਛੱਡੀ। ਪਰ ਜਦ ਇਹ ਦਰਦਨਾਕ ਅੱਖਰ ਮੂੰਹ ਨਿਕਲ, ਉਹਨਾਂ ਦਾ ਵੀ ਕਲੇਜਾ ਮੂੰਹ ਨੂੰ ਆਵੇ, ਤੂੰ ਪਵੇ। ਜਦ ਕਾਮਾ ਨੱਸ ਗਿਆ, ਉਸ ਵੇਲੇ ਜਸਵੰਤ ਰਾਓ ਆਪਣੇ ਦਲਾਨ ਵਿੱਚ ਇਕੱਲਾ ਸੀ, ਉੱਥੇ ਬੈਠ ਗਿਆ। ਸਾਹਮਣੇ ਥੜੇ ਤੇ ਕੁਦਰਾ ਪਿਆ ਸੀ। ਦਿਲ ਵਿੱਚ ਉਸ ਕੁੜੀ ਦੀ ਇੱਕਦਮ ਚਫਾਲ ਡਿੱਗ ਕੇ ਪਥਰਾ ਜਾਣ ਦਾ ਨਕਸ਼ਾ ਬੱਜ ਗਿਆ ਤੇ ਅੱਖਾਂ ਅੱਗੇ ਉਸ ਕਾਵੇਂ ਦੇ ਪਛਤਾਵੇ ਵਿੱਚ ਸਾਵੀ ਪੀਲੀ ਹੋਈ ਸ਼ਕਲ ਮੁੜ ਮੁੜ ਆਉਂਦੀ ਸੀ। ਗਿਣਤੀਆਂ ਮਿਣਤੀਆਂ ਕਰਦਾ, ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ, ਪਰ ਸੱਚ ਜਾਣੋ, ਪਾਪੀ ਤੇ ਨਾਸਕ ਦੇ ਦਿਲ ਨੂੰ ਦਲੀਲਬਾਜ਼ੀ ਕਦੇ ਕੋਈ ਠੰਡ ਨਹੀਂ ਪਾਉਂਦੀ। ਪਾਪੀ ਦੀ ਕਦੇ ਖੁਦਖੁਦੀ ਨਹੀਂ ਮੁਟਕਦੀ ਨਾ ਪੂਰੀ ਹੁੰਦੀ। ਉਹ ਜੋ ਪਾਪ ਕੀਤਾ ਹੈ ਨਾ, ਉਸ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕਰਦਾ। ਮੇਰਾ ਹੱਕ ਬਣਦਾ ਸੀ, ਮੈਂ ਮਾਲਕ ਹਾਂ ਨਾ, ਕੀ ਹੋਇਆ ਜੇ ਮੈਂ ਬੱਚੀ ਨੂੰ ਡੱਕ ਦਿੱਤਾ। ਤੇ ਐਸੇ ਹੰਕਾਰੀ ਕਦੀ ਕਦੀ ਇਹਨਾਂ ਸੰਸਿਆਂ ਵਿੱਚ ਵੀ ਰਹਿੰਦੇ ਨੇ ਕਿ ਸ਼ਾਇਦ ਮੈਂ ਹੀ ਰੱਬ ਹਾਂ। ਇਹ ਜੋ ਦਲੀਲਾਂ ਪ੍ਰਤੀ ਦਲੀਲਾਂ ਨੇ ਇਸਦੇ ਜੀਵ ਨੂੰ ਬੇਚੈਨੀ ਤੋਂ ਬਾਹਰ ਨਹੀਂ ਕੱਢਿਆ। ਇਹਨੇ ਨੂੰ ਨੌਕਰ ਨੇ ਰੋਟੀ ਵਾਸਤੇ ਕਿਹਾ, ਵਹੁਟੀ ਆਈ ਰੋਟੀ ਵਾਸਤੇ ਕਿਹਾ, ਬਾਰ ਬਾਰ ਕਿਹਾ, ਪਰ ਬੇਦਿਲੇ ਨੇ ਨਾ ਹੋ ਨਾ ਵਰਤਾਈ ਤੇ ਛੇਕੜ ਉਹਨਾਂ ਗਿਣਤੀਆਂ ਵਿੱਚ ਲੇਟ ਗਿਆ। ਵਹੁਟੀ ਵਿਚਾਰੀ ਕੀ ਜਾਣਦੀ ਸੀ ਕੀ ਬੀਤਦੀ ਹੈ। ਸਿੱਖ ਦੀ ਧੀ ਸੀ ਤੇ ਸਿੱਖ ਦੇ ਘਰ ਮਾਪਿਆਂ ਵਿਆਹ ਦਿੱਤੀ ਸੀ। ਇਸ ਜਸਵੰਤ ਰਾਓ ਦੀ ਵਹੁਟੀ ਇਹ ਵੀ ਕਿਸੇ ਸਿੱਖ ਦੀ ਧੀ ਸੀ ਤੇ ਜਸਵੰਤ ਰਾਓ ਇਹਦੇ ਪਿਤਾ ਪਿਤਾਮਾ ਉਹ ਵੀ ਸਿੱਖ ਸਨ। ਪਰ ਇਹ ਕਿਸੇ ਨੂੰ ਜੇ ਦੀ ਖਬਰ ਨਹੀਂ ਸੀ ਕਿ ਜਸਵੰਤ ਰਾਓ ਪਰਤਾਵੇ ਵੇਲੇ ਬੇਮੁੱਖ ਰਹਿ ਕੇ ਕਠੋਰ ਹੋ ਜਾਏਗਾ ਔਰ ਦੀਨ ਦੁਨੀ ਦੇ ਤਰਲੇ ਵਾਲੇ ਨੂੰ ਪਿੱਠ ਦੇ ਦੇਗਾ। ਪਰ ਇਸ ਸਿਦਕ ਵਾਲੀ ਨੇ ਸਿਦਕ ਨਹੀਂ ਹਾਰਿਆ ਔਰ ਸਦਾ ਪਤੀ ਜੀ ਨੂੰ ਸਮਝਾਉਣ ਤੇ ਲੱਕ ਬੱਧੀ ਰੱਖਿਆ। ਇਹ ਵਿਚਾਰੀ ਨਿਤਨੇਮ ਦੀ ਪਿਆਰੀ ਪਹਿਰ ਰਾਤ ਰਹਿੰਦਿਆਂ ਉੱਠਦੀ, ਪ੍ਰੇਮ ਨਾਲ ਨਿਤਨੇਮ ਲਵਾਉਂਦੀ ਤੇ ਅਰਦਾਸੇ ਵੇਲੇ ਬਿਨੈ ਕਰਦੀ, ਹੇ ਦੀਨ ਦਿਆਲ, ਮੇਰੇ ਪਤੀ ਨੂੰ ਸਨਮੁੱਖ ਕਰੋ। ਕੌਣ ਜਾਣ ਸਕਦਾ ਹੈ ਕਿ ਬੇਨਤੀ ਕੀ ਵਸਤੂ ਹੈ। ਦਿਲ ਦੇ ਡੂੰਘੇ ਪਰਦਿਆਂ ਵਿੱਚ ਜਿਉਂਦੀ ਆਤਮਾ ਚੁੱਪ ਦੀ ਆਵਾਜ਼ ਨਾਲ ਜੋ ਸਿਰਜਣਹਾਰ ਤੋਂ ਮੰਗਦੀ ਹੈ ਉਹ ਕਿੱਕਰ ਔਰ ਕਿੰਨਾ ਸ਼ਕਲਾਂ ਵਿੱਚ ਕਦੋਂ ਪੂਰਾ ਹੋ ਜਾਂਦਾ ਹੈ ਇਹ ਅਸੀਂ ਨਹੀਂ ਜਾਣਦੇ। ਲੋਕ ਨਿਰਾਸਾ ਤੇ ਸੰਸਿਆ ਵਿੱਚ ਮਨ ਨੂੰ ਗਾਲਦੇ ਹਨ, ਪਰ ਸਿਦਕ ਨਾਲ ਬੇਨਤੀ ਦੀ ਕੁਠਾਲੀ ਵਿੱਚ ਪਾ ਕੇ ਵੈਰਾਗ ਦੇ ਵਾਓ ਨਾਲ ਮਨ ਨੂੰ ਨਹੀਂ ਢਾਲਦੇ। ਸਥੂਲ ਸ੍ਰਿਸ਼ਟੀ ਸਥੂਲ ਲੋੜਾਂ ਲਈ ਸਥੂਲ ਸਿੱਖਿਆ ਹੇਠ ਮਨ ਨੂੰ ਵੀ ਸਥੂਲ ਕਰ ਲੈਂਦੇ ਨੇ। ਸਥੂਲ ਹੋਏ ਦਿਲ ਵਿੱਚ ਸਥੂਲ ਲੋੜਾਂ ਦੀ ਢੋਲ ਕੜਕੁੱਟ ਰਹਿੰਦੀ ਹੈ, ਕਦੇ ਦਰਮਲਤਾ ਨਹੀਂ ਆਉਂਦੀ, ਨਿਰਮਲਤਾ ਨਹੀਂ ਆਉਂਦੀ। ਸੋ ਸਿਦਕ ਦੀ ਸਾਰੰਗੀ ਦੀ ਸੂਖਮ ਸੁਰ ਇਹ ਕਦੀ ਸੁਣਾਈ ਨਹੀਂ ਦਿੰਦੀ। ਸਥੂਲ ਸਮਾਨ ਜੋ ਦਿਸਦਾ ਹੈ ਇਹ ਭ੍ਰਾਂਤੀ ਵਾਲਾ ਹੈ, ਇਹ ਰਹਿੰਦਾ ਨਹੀਂ, ਛਿਨੇ ਛਿਨੇ ਟੁਰਿਆ ਜਾਂਦਾ ਹੈ। ਇਸਦੇ ਸੁੱਖ ਵੀ ਛਿਣ ਭੰਗਰੇ ਨੇ। ਜੋ ਨਹੀਂ ਦਿਸਦਾ ਅਸਲ ਤੇ ਉਹ ਹੈ, ਉਸਦੇ ਸੁੱਖ ਵੀ ਪੱਕੇ ਹਨ ਔਰ ਉਹ ਨਾਸ ਵੀ ਨਹੀਂ ਹੁੰਦਾ। ਜਸਵੰਤ ਦੀ ਵਹੁਟੀ ਨਾ ਦਿਸਣ ਵਾਲੇ ਸਿਰਜਣਹਾਰ ਦੇ ਕੌਲ ਫੁੱਲਾਂ ਵਰਗੇ ਚਰਨਾਂ ਤੋਂ ਦਿਲ ਦੀ ਸੱਚੀ ਲਾਲਸਾ ਨਾਲ ਇਹੋ ਮੰਗਦੀ ਹੁੰਦੀ ਸੀ ਕਿ ਹੇ ਪਤਿਤ ਪਾਵਨ, ਮੇਰੇ ਪਤੀ ਨੂੰ ਸਨਮੁੱਖ ਕਰੋ। ਉਸ ਦੀ ਇਸ ਬੇਨਤੀ ਦਾ ਅੱਜ ਤੱਕ ਪ੍ਰਤੱਖ ਅਸਰ ਨਜ਼ਰ ਨਹੀਂ ਆਇਆ। ਇਸ ਨਾ ਹੋਣ ਨੇ ਉਸਦਾ ਦਿਲ ਨਹੀਂ ਡਿੱਗਿਆ, ਲੱਗੀ ਰਹੀ ਔਰ ਸਿਦਕ ਨਾਲ ਲੱਗੀ ਰਹੀ। ਅੱਜ ਰਾਤ ਜਾਂ ਪਤੀ ਸੌਂ ਗਿਆ ਤੇ ਇਸ ਨੇ ਟਹਿਲਣ ਤੋਂ ਕੁੰਜੀਆਂ ਲਈਆਂ। ਉਸ ਵੇਲੇ ਟਹਿਲਣ ਨੇ ਬਾਗ ਦਾ ਵਰਤਿਆ ਵਰਤਾਂਤ ਕਹਿ ਸੁਣਾਇਆ। ਇਹ ਦੁੱਖ ਸੁਣ ਕੇ ਭਲਾ ਉਹ ਸਿਦਕ ਵਾਲੀ ਤੋਂ ਕਿੱਥੋਂ ਸਹਾਰਾ ਹੋਵੇ। ਫੁੱਟ ਫੁੱਟ ਰੋਣ ਲੱਗੀ। ਧੀਰੇ ਦੀ ਬੇੜੀ ਸਹਾਰੇ ਦੇ ਲੰਗਰ ਨਾਲੋਂ ਟੁੱਟ ਚੁੱਕੀ ਸੀ। ਇਹ ਦੁਹਾਈ ਆਤਮਾ ਦੇ ਅੰਦਰੋਂ ਨਿਕਲੀ, ਹੇ ਵਾਹਿਗੁਰੂ ਮੈਨੂੰ ਸ਼ਾਂਤੀ ਬਖਸ਼, ਕਿਰਪਾ ਕਰ, ਤੇਰਾ ਕੀਆ ਮਿੱਠਾ ਲਾਗੇ, ਆਪਣੇ ਚਰਨਾਂ ਦਾ ਆਸਰਾ ਤੇ ਆਪਣੇ ਨਾਮ ਨਾਲ ਪਿਆਰ ਬਖਸ਼, ਹੀ ਕਰੁਣਾ ਮੈਂ ਪਤੀ ਜੀ ਨੂੰ ਵੀ ਆਪਣੇ ਚਰਨਾਂ ਨਾਲ ਪ੍ਰੇਰ। ਤੇਰੇ ਦਰ ਦੀ ਬਖਸ਼ਿਸ਼ ਬੇਅੰਤ ਹੈ, ਉਸਦਾ ਕੋਈ ਪਾਰਾਵਾਰ ਨਹੀਂ। ਪਤੀ ਜੀ ਨੂੰ ਵੀ ਆਪਣੀ ਸ਼ਰਨੀ ਲਾ ਤੇ ਉਹਨਾਂ ਦੇ ਚਿੱਤ ਵਿੱਚ ਸਤਿਗੁਰਾਂ ਦੇ ਚਰਨਾਂ ਦੀ ਪ੍ਰੀਤੀ ਪ੍ਰਦਾਨ ਕਰ, ਜੋ ਉਹਨਾਂ ਦਾ ਅਸਲੋਂ ਕੋਮਲ ਹਿਰਦਾ ਕੁਸੰਗ ਦੀ ਚਾਦਰ ਦੀ ਮੈਲ ਨੂੰ ਧੋ ਦੇਵੇ। ਉਹ ਆਤਮਾ ਜੋ ਅਸਲੋ ਤੇਰੀ ਦਾਤ ਹੋਣ ਕਰਕੇ ਪਰਮ ਸਵੱਛ ਹੈ, ਤੇਰੇ ਨਾਮ ਦੇ ਵਿਸਾਰੇ ਤੇ ਬਾਣੀ ਦੇ ਛੱਡਣ ਕਰਕੇ ਮਾਇਆ ਵੀ ਭਾਰ ਨਾਲ ਦੱਬ ਗਈ ਹੈ, ਕਿਰਪਾ ਕਰ, ਕਿਰਪਾ ਕਰ ਵਾਹਿਗੁਰੂ, ਜੋ ਉਹ ਤੇਰੀ ਮਿਹਰ ਨਾਲ ਫਿਰ ਹੌਲੀ ਫੁੱਲ ਹੋ ਕੇ ਤੇਰੇ ਚਰਨੀ ਆਵਣ ਦੀ ਲੋਚਾਵੰਦ ਹੋ ਜਾਵੇ। ਤੂੰ ਬਿਰਧ ਪਾਲਕ ਹੈ, ਮੈਂ ਨਕਾਰੀ ਨਾ ਚੀਜ ਅਕਿਰਤ ਕੰਮ, ਤੇਥੋਂ ਭੁੱਲੀ ਭਟਕੀ ਡੋਲ ਜਾਂਦੀ ਹਾਂ, ਤੇਰਾ ਹੁਕਮ ਹੁਕਮ ਰਜਾਈ ਚੱਲਣਾ ਪੜ੍ਹਦੀ ਰਹਿੰਦੀ ਹਾਂ, ਸਮਝਦੀ ਵੀ ਹਾਂ, ਪਰ ਹੇ ਕਿਰਪਾਲੂ ਦਿਆਲੂ ਫਿਰ ਡੋਲਦੀ ਹਾਂ। ਤੂੰ ਦਇਆ ਕਰ ਜੋ ਇਹ ਹੁਕਮ ਹੱਡੀ ਵਰਤ ਜਾਵੇ। ਹੇ ਦਇਆ ਸਾਗਰ, ਭਾਵੇਂ ਕਿਤਨੀ ਮਾੜੀ ਹਾਂ ਪਰ ਫਿਰ ਵੀ ਤੇਰੇ ਚਰਨਾਂ ਦੀ ਧੂੜ ਹਾਂ। ਤੂੰ ਆਪਣੀ ਜਾਣ ਕੇ ਮੇਰਾ ਦੁੱਖ ਨਿਵਰਤ ਕਰ। ਜਾਣਦੀ ਹਾਂ ਜੋ ਮੈਂ ਬੇਨਤੀ ਕਰਨ ਦੇ ਲਾਇਕ ਨਹੀਂ, ਮੈਂ ਇਸ ਯੋਗ ਨਹੀਂ ਕਿ ਤੇਰੇ ਦਰੋਂ ਮੇਰੀ ਫਰਿਆਦ ਦੀ ਬੌੜੀ ਹੋਵੇ। ਹੇ ਪਿਤਾ, ਤੇਰੀ ਹੋਣ ਕਰਕੇ ਮੈਂ ਪੁਕਾਰ ਕਰਨੀ ਹੈ, ਇੱਕ ਤੇਰੀ ਹੋਣਾ ਹੀ ਮੇਰੇ ਸੁੱਖਾਂ ਦਾ ਆਸਰਾ, ਮੇਰੀਆਂ ਔਕੜਾਂ ਦਾ ਹੱਲ, ਮੇਰੇ ਦੁੱਖਾਂ ਦੀ ਨਿਵਿਰਤੀ, ਇਹ ਸਭ ਤੇਰੇ ਦਰ ਤੇਰੀ ਦੁਹਾਈ ਦਿੰਦੀ ਹੈ। ਬੌੜੀ ਕਰੋ, ਪਤੀ ਜੀ ਤੇ ਕਿਰਪਾ ਕਰੋ, ਆਪਣੇ ਚਰਨਾਂ ਨਾਲ ਖਿੱਚੋ ਤੇ ਜਿਸ ਜਿਲਣ ਵਿੱਚੋਂ ਫਸ ਗਏ ਉੱਥੋਂ ਕੱਢ ਲਓ। ਸੱਚੇ ਪਾਤਸ਼ਾਹ ਨੇ ਸਾਡੇ ਜੇ ਕਰਮਹੀਣਾਂ ਦੇ ਦੁੱਖ ਵੇਖ ਕੇ ਤੇਰੇ ਦਰ ਤੇ ਬੇਨਤੀ ਕੀਤੀ ਹੈ, ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ। ਹੇ ਪਿਤਾ, ਉਸ ਆਪਣੇ ਪਿਆਰੇ ਦੀ ਇਸ ਅਰਦਾਸ ਵੱਲ ਦ੍ਰਿਸ਼ਟੀ ਕਰੋ, ਉਸੇ ਸਤਿਗੁਰ ਦੇ ਵਾਸਤੇ ਜਲੰਧਿਆਂ ਵਿੱਚੋਂ ਪਤੀ ਜੀ ਨੂੰ ਤੇ ਮੈਨੂੰ ਰੱਖ ਲਓ। ਇਹ ਅਰਦਾਸ ਕਰਦਿਆਂ ਕਰਦਿਆਂ ਚਿੱਤ ਆਪੇ ਪ੍ਰਭੂ ਚਰਨਾਂ ਵਿੱਚ ਜੁੜ ਗਿਆ ਤੇ ਇਸ ਇਕਾਗਰਤਾ ਵਿੱਚ ਬੇਮਲੂਮ ਧਰਵਾਸ ਵੱਜ ਗਿਆ ਕਿ ਬਖਸ਼ਿਸ਼ ਦਾ ਦਰ ਖੁੱਲ ਗਿਆ। ਹੁਣ ਨੇਂਦਰ ਜਾ, ਖਬਰੇ ਕੀ ਹੈ, ਪ੍ਰਾਰਥਨਾ ਕਰਨ ਵਾਲੀ ਪ੍ਰਾਰਥਨਾ ਦੀ ਲੀਨਤਾ ਦੇ ਆਨੰਦ ਵਿੱਚ ਹੋ ਗਏ ਤੇ ਇਵੇਂ ਲਿਵ ਲੱਗ ਗਏ। ਅੱਧੀ ਰਾਤ ਮਗਰੋਂ ਕਮਰੇ ਵਿੱਚ ਹਾਏ ਹਾਏ ਐਸੀ ਆਵਾਜ਼ ਆਉਣ ਲੱਗੀ। ਬੀਬੀ ਦੀ ਜਾਗ ਖੁੱਲੀ, ਦੀਵਾ ਨਿੰਮਾ ਹੋ ਰਿਹਾ ਸੀ, ਸਹਿਮ ਦਾ ਨਕਸ਼ਾ ਬੱਜ ਗਿਆ, ਪਰ ਪਲ ਵਿੱਚ ਫਿਰ ਹਾਏ ਹਾਏ ਤੇ ਇਹ ਆਵਾਜ਼ ਲੰਮੀ ਤੇ ਮੱਧਮ ਠਹਿਰ ਠਹਿਰ ਕੇ ਆਉਣ ਲੱਗੀ। ਰਜਾਈ ਵਿੱਚੋਂ ਉੱਠ ਕੇ ਵੇਖਿਆ ਤਾਂ ਪਤੀ ਦੀ ਆਵਾਜ਼ ਸੀ, ਨਾ ਰਿਹਾ ਗਿਆ। ਉੱਠ ਕੇ ਪਾਸ ਜਾ ਬੈਠੀ ਔਰ ਚਰਨ ਫੜ ਕੇ ਬੋਲੀ, ਕਿਉਂ ਜੀ, ਸੁੱਖ ਤਾਂ ਹੈ? ਮੈਂ ਪੁਰਪੁਰ ਦੁਖੀ ਹੋ ਗਿਆ ਹਾਂ। ਪਤੀ ਨੇ ਉੱਤਰ ਦਿੱਤਾ, ਕਾਹਦਾ ਦੁੱਖ ਹੈ ਜੀ, ਸਰੀਰ ਵੱਲ ਹੈ ਨਾ, ਕੀ ਦੱਸਾਂ, ਸ਼ਰਮ ਲੱਗਦੀ ਹੈ। ਵਹੁਟੀ ਬੋਲੀ, ਮੇਰੇ ਤੋਂ ਕਾਹਦੀ ਸ਼ਰਮ, ਦੱਸਿਆ ਦੁੱਖ ਅੱਧਾ ਵੰਡਿਆ ਜਾਂਦਾ ਹੈ। ਪਤੀ ਕਹਿਣ ਲੱਗਾ, ਕੁਝ ਤੂੰ ਵੀ ਸੁਣਿਆ? ਵਹੁਟੀ ਪੁੱਛਣ ਲੱਗੀ, ਕਾਹਦਾ, ਕਿਸ ਬਾਰੇ, ਕੋਈ ਬਾਗ ਦੀ ਗੱਲ? ਹਾਂ ਸੁਣੀ ਹੈ। ਉਹ ਕੁੜੀ ਮਰ ਗਈ ਕਿ ਜਿਉਂਦੀ ਹੈ? ਜਿਉਂਦੀ ਤਾਂ ਹੈ ਪਰ ਹੋਸ਼ ਨਹੀਂ ਹੈ, ਪਿਫਲਦੀ ਹੈ ਤੇ ਸੁੱਤੇ ਸੁਭਾਅ ਉਹਦੇ ਮੂੰਹ ਚੋਂ ਨਿਕਲਦਾ ਹਾਏ ਨਾ ਤੋੜ।